ਪਿਆਰੇ ਦੋਸਤੋ, ਮੇਰੇ ਨਾਲ ਇਸ ਵੇਲੇ ਰਣਜੀਤ ਜੁੜੇ ਨੇ ਜੋ ਕਿ 7-Eleven ਕਨਵੀਨੀਅੰਸ ਸਟੋਰ ਦੇ ਉੱਤੇ ਕੰਮ ਕਰਦੇ ਸੀ ਅਤੇ ਸਾਨੂੰ ਸਾਰਿਆਂ ਨੂੰ ਪਤਾ ਕਿ ਕੁਝ ਸਮਾਂ ਪਹਿਲਾਂ 7-Eleven ਦੇ ਬਾਰੇ ਕੁਝ ਖੁਲਾਸਾ ਹੋਇਆ ਸੀਗਾ ਇੱਕ ਇਨਵੈਸਟੀਗੇਸ਼ਨ ਤੋਂ ਬਾਅਦ ਕਿ ਕਿਸ ਤਰ੍ਹਾਂ ਉੱਥੇ ਕੰਮ ਕਰਨ ਵਾਲਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ, ਉਹਨਾਂ ਨੂੰ ਤਕਰੀਬਨ ਮਿਨੀਮਮ ਵੇਜ ਤੋਂ ਅੱਧੀ ਤਨਖਾਹ ਦਿੱਤੀ ਜਾਂਦੀ ਸੀ ਅਤੇ ਉਹ ਤੋਂ ਬਾਅਦ ਇੱਕ ਵੇਜ ਰੀਪੇਮੈਂਟ ਬੋਰਡ ਬਣਿਆ। ਕੰਪਨੀ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਜਿਨ੍ਹਾਂ ਦੇ ਸ਼ੋਸ਼ਣ ਹੋਇਆ ਸੀ, ਜਿਨ੍ਹਾਂ ਨੂੰ ਪੂਰੀ ਤਨਖਾਹ ਨਹੀਂ ਮਿਲੀ ਸੀ, ਉਹਨਾਂ ਨੂੰ ਉਹਨਾਂ ਦੇ ਬਣਦੇ ਬਕਾਏ ਵਾਪਸ ਕੀਤੇ ਜਾਣ, ਪੈਨਲਟੀ ਰੇਟਸ ਵਾਪਸ ਕੀਤੇ ਜਾਣ। ਅਤੇ ਰਣਜੀਤ ਤਕਰੀਬਨ 6 ਸਾਲ ਤੱਕ ਸਿਡਨੀ ਵਿੱਚ ਇੱਕ ਸਟੋਰ 'ਚ ਕੰਮ ਕਰਦੇ ਰਹੇ ਹੈ। ਉਹਨਾਂ ਦਾ ਕਹਿਣਾ ਕਿ ਉਹਨਾਂ ਦਾ ਜਿਹੜਾ ਕਲੇਮ ਸੀ ਉਹ ਤਕਰੀਬਨ $500,000 ਦਾ ਸੀ, ਪਰ ਉਹ ਕੰਪਨੀ ਨੇ ਉਹਨਾਂ ਨੂੰ ਵਾਪਸ ਨਹੀਂ ਕੀਤਾ। ਰਣਜੀਤ, ਸਵਾਗਤ ਹੈ ਤੁਹਾਡਾ SBS ਰੇਡੀਓ 'ਚ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਐਂਡ ਸਾਰੇ SBS ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ।
ਸਭ ਤੋਂ ਪਹਿਲਾਂ ਤਾਂ ਦੱਸੋ ਕਿ ਤੁਸੀਂ ਕਦੋਂ ਤੋਂ ਕਦੋਂ ਤੱਕ ਕਿੰਨਾ ਚਿਰ ਕੰਮ ਕੀਤਾ ਅਤੇ ਕੀ ਉੱਥੇ ਵਰਕ ਜਿਹੜਾ ਤੁਹਾਡੇ ਕੰਮ ਦੇ ਹਾਲਾਤ ਸਨ?
ਹਾਂਜੀ ਭਾਅ ਜੀ, ਮੈਂ ਮਾਰਚ 2009 ਦੇ ਵਿੱਚ ਕੰਮ ਸ਼ੁਰੂ ਕੀਤਾ ਸੀ, 7-Eleven 171 ਕਲੈਂਸ ਸਿਡਨੀ, ਐਂਡ ਫਰਵਰੀ 2016 ਦੇ ਵਿੱਚ ਛੱਡਿਆ ਸੀ। ਐਂਡ ਉੱਥੇ ਤੁਹਾਨੂੰ ਐਜ਼ ਯੂਜੂਅਲ ਲਾਈਕ ਸਾਰੇ ਦੂਜੇ 7-Eleven ਦੇ ਵਾਂਗੂ ਜਦੋਂ ਵੀ ਤੁਸੀਂ ਕੰਮ ਕਰਨਾ ਤੁਹਾਨੂੰ ਐਕਸਟਰਾ ਕੰਮ ਕਰਨ ਨੂੰ ਕਿਹਾ ਜਾਂਦਾ ਸੀ, ਐਂਡ ਜਿਹੜੀਆਂ ਤੁਹਾਡੀ ਡਿਊਟੀ ਨਹੀਂ ਵੀ ਹੁੰਦੀਆਂ ਸੀਗੀਆਂ, ਜੇ ਤੁਸੀਂ ਕੋਈ ਕੰਪਲੀਟ ਨਹੀਂ ਕਰ ਪਾਉਂਦੇ ਸੀ ਤੁਹਾਨੂੰ ਘਰ ਰਿੰਗ ਕੀਤੀ ਜਾਂਦੀ ਸੀ ਵੀ ਇਹ ਤੁਸੀਂ ਕਿਉਂ ਨਹੀਂ ਕੀਤਾ, ਭਾਵੇਂ ਤੁਸੀਂ ਸੁੱਤੇ ਪਏ ਹੋ ਰਾਤ ਦੀ ਸ਼ਿਫਟ ਕਰਕੇ, ਭਾਵੇਂ ਕੁਛ ਵੀ। ਸੋ ਬੇਵਜ੍ਹਾ ਤੰਗ ਕਰਨ ਦੇ ਨਾਲ ਨਾਲ ਘੱਟ ਪੈਸੇ ਦਿੱਤੇ ਜਾਂਦੇ ਸੀ ਅਤੇ ਹਾਲਾਤ ਕੁਛ ਵਧੀਆ ਨਹੀਂ ਸੀ। ਕੋਈ ਵੀ ਬੱਚਾ ਹੁੰਦਾ ਸੀ ਉਹ ਪਹਿਲਾਂ ਹੀ ਥੋੜ੍ਹਾ ਡਿਪਰੈਸ ਹੁੰਦਾ ਸੀ, ਐਂਡ ਇੱਥੇ ਕੰਮ ਕਰਕੇ ਥੋੜ੍ਹਾ ਹੋਰ ਡਿਪਰੈਸ ਹੋ ਜਾਂਦੇ ਸੀ।
ਤੁਸੀਂ ਇੱਕ ਸਟੂਡੈਂਟ ਦੇ ਤੌਰ 'ਤੇ ਇੱਥੇ ਆਸਟ੍ਰੇਲੀਆ ਆਏ ਸੀ ਜਦੋਂ ਤੁਸੀਂ ਉੱਥੇ ਕੰਮ ਕਰ ਰਹੇ ਸੀ?
ਹਾਂਜੀ ਭਾਜੀ, ਮੈਂ ਐਸ ਸਟੂਡੈਂਟ ਆਇਆ ਸੀ ਅਤੇ ਐਸ ਸਟੂਡੈਂਟ ਹੀ ਮੈਂ ਕੰਮ ਸ਼ੁਰੂ ਕੀਤਾ ਸੀ।
ਤੁਸੀਂ ਕਿਹਾ ਕਿ ਤੰਗ ਪਰੇਸ਼ਾਨ ਕੀਤਾ ਜਾਂਦਾ ਸੀਗਾ, ਕੌਣ ਕਰਦਾ ਸੀ ਫਰੈਂਚਾਈਜ਼ੀ?
ਹਾਂਜੀ ਭਾਜੀ, ਫਰੈਂਚਾਈਜ਼ੀ ਕੋਈ ਵੀ ਬੱਚਾ ਜਿਵੇਂ ਟ੍ਰੇਨਿੰਗ ਹੁੰਦਾ ਸੀਗਾ ਅਤੇ ਤੁਹਾਨੂੰ ਇੱਕ ਕੁ ਮਹੀਨੇ ਦੀ ਟ੍ਰੇਨਿੰਗ ਲਾਉਣੀ ਪੈਂਦੀ ਸੀਗੀ, ਉਸਦੇ ਕੋਈ ਪੈਸੇ ਨਹੀਂ ਦਿੱਤੇ ਜਾਂਦੇ ਸੀ। ਤੁਸੀਂ ਪਹਿਲੇ ਤੰਗ ਹੁੰਦੇ ਹੋ, ਤੁਸੀਂ ਤੁਹਾਡੇ 'ਤੇ ਪ੍ਰੈਸ਼ਰ ਹੁੰਦਾ, ਤੁਸੀਂ ਪੈਸੇ ਅਰਨ ਕਰਨੇ ਨੇ। ਜਦੋਂ ਤੁਸੀਂ ਕੰਮ ਕਰਦੇ ਹੋ, ਕੰਮ ਵੀ ਤੁਸੀਂ ਮਿਹਨਤ ਨਾਲ ਕਰਦੇ ਹੋ, ਬਟ ਤੁਹਾਨੂੰ ਉਸਦਾ ਮਿਹਨਤ ਨਾਲ ਨਹੀਂ ਦਿੱਤਾ ਜਾਂਦਾ, ਬਿਲਕੁਲ ਵੀ ਨਹੀਂ ਦਿੱਤਾ ਜਾਂਦਾ ਪਹਿਲੇ ਮਹੀਨੇ, ਤਾਂ ਤੁਹਾਨੂੰ ਕਿੱਦਾਂ ਦਾ ਫੀਲ ਹੋਗਾ ਤੁਸੀਂ ਆਪ ਹੀ ਸੋਚ ਸਕਦੇ ਹੋ।
ਅਤੇ ਤੁਸੀਂ ਕਿੰਨੀ ਤਨਖਾਹ ਤੁਹਾਨੂੰ ਜਦੋਂ ਮਿਲਣੀ ਸ਼ੁਰੂ ਹੋਈ, ਕਿੰਨੇ ਪੈਸੇ ਦਿੱਤੇ ਗਏ?
$9 ਭਾਜੀ,
ਪੂਰੇ 6 ਸਾਲ ਦੇ ਲਈ ਤੁਸੀਂ ਸਿਰਫ $9 ਤੇ ਕੰਮ ਕੀਤਾ?
ਨਹੀਂ ਨਹੀਂ, ਇਹ ਡਿਫਰੈਂਟ ਸੀਗਾ। ਪਹਿਲੇ 2 ਸਾਲ ਤਕਰੀਬਨ ਮੈਂ $9 ਦੇ ਕੰਮ ਕੀਤਾ, ਉਹਦੇ ਵਿੱਚ ਇਹ ਮੈਨੇਜ ਕਿਵੇਂ ਕਰਦੇ ਨੇ ਭਾਜੀ, ਤੁਸੀਂ 20 ਘੰਟੇ ਕੰਮ ਕਰ ਸਕਦੇ ਸੀ ਨਾ, ਇਹਨਾਂ ਨੂੰ ਪਤਾ ਹੁੰਦਾ ਸੀ ਤੁਸੀਂ 20 ਘੰਟੇ ਕੰਮ ਕਰ ਸਕਦੇ ਹੋ,
ਠੀਕ ਹੈ।
ਤੇ ਉਹ 20 ਘੰਟੇ ਦੇ ਵਿੱਚ ਸਪੋਜ਼ ਕਰ ਲਓ ਤੁਸੀਂ 40 ਆਵਰਸ ਕੰਮ ਕੀਤਾ, 40x9 ਕਰ ਲੈਂਦੇ ਸੀ ਜਿੰਨਾ ਟੋਟਲ ਬਣਦਾ ਸੀ, ਉਹਨੂੰ ਜਿਹੜਾ ਲੀਗਲ ਰੇਟ ਸੀ $20 ਉਹਦੇ ਡਿਵਾਈਡ ਕਰਕੇ ਜਿੰਨੇ ਤੁਹਾਡੇ ਲੀਗਲ ਘੰਟੇ ਬਣਦੇ ਸੀ ਉਹ ਤੁਹਾਡੀ ਪੇ ਸਲਿੱਪ ਤੇ ਸ਼ੋ ਹੁੰਦੇ ਸੀ।
ਯਾਨੀ ਤੁਹਾਨੂੰ ਕਾਗਜ਼ਾਂ ਦੇ ਵਿੱਚ ਦਿਖਾ ਦਿੰਦੇ ਸੀ ਕਿ ਤੁਸੀਂ 20 ਘੰਟੇ ਕੰਮ ਕੀਤਾ, ਕੰਮ ਵੱਧ ਕਰਾਉਂਦੇ ਸੀ ਤੇ ਪੈਸੇ ਘੱਟ ਦਿੱਤੇ ਜਾਂਦੇ ਸੀਗੇ?
ਹਾਂਜੀ ਭਾਜੀ, ਐਂਡ 2-3 ਮਹੀਨੇ ਬਾਅਦ ਤੁਹਾਡੇ ਕੋਲ ਇਕੱਠੀਆਂ ਤੁਹਾਡੀਆਂ ਜਿਹੜੀਆਂ ਟਾਈਮ ਸ਼ੀਟਸ ਹੁੰਦੀਆਂ ਸੀ ਨਾ ਉਹ ਸਾਈਨ ਕਰਵਾ ਲੈਂਦੇ ਸੀ, 2-3 ਮਹੀਨੇ ਕਈ 6 ਮਹੀਨੇ ਵੀ ਲੰਘ ਜਾਂਦੇ ਸੀ। ਹਾਂਜੀ, ਉਹ ਤੁਹਾਡੇ ਕੋਲ ਇਕੱਠੀਆਂ ਸਾਈਨ ਕਰਵਾ ਲਈ ਜਾਂਦੀਆਂ ਸੀਗੀਆਂ।
ਤੇ ਇਹ ਸਾਰਾ ਤਕਰੀਬਨ 6 ਸਾਲ ਚੱਲਦਾ ਰਿਹਾ ਤੇ ਤੁਸੀਂ ਕਦੇ ਕੰਪਲੇਨ ਨਹੀਂ ਕੀਤੀ, ਇੱਕ ਤੇ ਹੋਰ ਕੰਮ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ?
ਭਾਜੀ, ਉੱਥੇ 2011 ਦੇ ਵਿੱਚ ਇੱਕ ਮੁੰਡੇ ਨੇ ਕੰਪਲੇਂਟ ਕੀਤੀ ਸੀਗੀ, ਉਸਨੇ ਕੰਪਲੇਂਟ ਕੀਤੀ ਐਂਡ ਉਹ ਇੰਡੀਆ ਵਾਪਸ ਚਲਾ ਗਿਆ, ਬਟ ਉਸ ਦਾ ਕੁਛ ਨਿਪਟਾਰਾ ਨਹੀਂ ਹੋਇਆ, ਯਾਨੀ ਕਿ ਉਹ ਫਰੈਂਚਾਈਜ਼ੀ ਦੇ ਪੱਖ ਦੇ ਵਿੱਚ ਗਿਆ, ਕਿਉਂਕਿ ਫਰੈਂਚਾਈਜ਼ੀ ਨੇ ਵਧੀਆ ਵਕੀਲ ਕੀਤਾ, ਉਹ ਮੁੰਡਾ ਇੱਥੇ ਨਹੀਂ ਸੀ ਹੈਗਾ, ਕੋਈ ਸੁਣਵਾਈ ਨਹੀਂ ਸੀ ਹੈਗੀ ਉਹਦੀ, ਤੇ ਉਸਨੇ ਫੇਰ ਵਕਤ ਸਿੱਧੀ ਇਹ ਗੱਲ ਕਹੀ ਸੀ ਮੈਂ 24 ਘੰਟੇ ਕੰਮ ਕਰ ਸਕਦਾ ਸੀ, ਮੈਂ ਵੱਧ ਕੰਮ ਕੀਤਾ ਐਂਡ ਅੰਡਰਪੇਡ ਕੰਮ ਕੀਤਾ, ਉਸਦਾ ਸਾਨੂੰ ਕੁਛ ਪਤਾ ਲੱਗਿਆ ਨਹੀਂ ਹੈਗਾ ਵੀ ਨਿਪਟਾਰਾ ਹੋਇਆ ਕਿ ਨਹੀਂ ਹੋਇਆ।
ਪਰ ਤੁਹਾਡਾ ਜਿਹੜਾ, ਜੇ ਤੁਹਾਡੇ ਪਰਸਨਲ ਹਾਲਾਤਾਂ ਦੀ ਗੱਲ ਕਰੀਏ ਤਾਂ ਤੁਹਾਡੇ ਲਈ ਕੀ ਕਾਰਨ ਰਿਹਾ ਕਿ ਤੁਸੀਂ ਉਸ ਨੌਕਰੀ ਤੋਂ ਬਾਹਰ ਨਹੀਂ ਦੇਖ ਸਕੇ ਤੇ ਉਹਦੇ ਵਿੱਚ ਹੀ ਫਸੇ ਰਹੇ ਇੰਨੀ ਸ਼ੋਸ਼ਣ ਦੇ ਬਾਵਜੂਦ?
ਕੁਛ ਸਾਡਾ ਵੀ ਹੈਗਾ ਸੀ, ਕੁਛ ਫਰੈਂਚਾਈਜ਼ੀ ਦਾ ਵੀ ਹੈਗਾ ਸੀ। ਮੈਂ ਇੰਡੀਆ ਗਿਆ ਸੀ 2009 ਦੇ ਵਿੱਚ April ਦੇ ਵਿੱਚ, ਮਾਰਚ 'ਚ ਮੈਂ ਕੰਮ ਸ਼ੁਰੂ ਕੀਤਾ ਸੀ, April 'ਚ ਮੈਂ ਇੰਡੀਆ ਗਿਆ ਸੀ 3 ਵੀਕ ਲਈ। ਮੈਂ April ਤੋਂ ਆ ਕੇ ਇਹਨਾਂ ਨੂੰ ਫੋਨ ਕੀਤਾ ਮੈਂ ਕੰਮ ਕਰਨ ਲਈ ਰੈਡੀ ਹਾਂ, ਤੇ ਇਹ ਕਹਿੰਦੇ ਠੀਕ ਹੈ ਅੱਜ ਰੋਸਟਰ ਨਹੀਂ ਹੈਗਾ। ਮੈਂ ਕਿਤੇ ਹੋਰ ਕੰਮ ਸ਼ੁਰੂ ਕਰਤਾ ਸੀ ਭਾਜੀ, ਉਹ 2 ਮਹੀਨੇ ਵਿੱਚ ਮੈਂ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰਤਾ ਸੀ, ਬਟ ਉਹ ਕੰਸਟਰਕਸ਼ਨ ਦੀ ਟਾਈਮਿੰਗ ਮੇਰੇ ਕਾਲਜ ਟਾਈਮਿੰਗ ਨਾਲ ਮਿਲਦੀ ਨਹੀਂ ਸੀ, ਤੇ ਇੱਕੋ ਇਹ ਬਿੰਦ ਕੰਮ ਸੀਗਾ, ਤੇ ਇਸ ਕਰਕੇ ਮੈਨੂੰ ਉਹ ਕੰਮ ਛੱਡਣਾ ਪਿਆ। ਇੱਧਰੋਂ ਫਰੈਂਚ ਦੀ ਕਾਲ ਆ ਰਹੀ ਸੀ ਮੈਨੂੰ, ਇਹ ਕਹਿੰਦਾ ਸੀ ਠੀਕ ਹੈ ਤੂੰ ਕੰਮ ਕਰ, ਤੈਨੂੰ ਪੈਸੇ ਵਧੀਆ ਦੇਵਾਂਗੇ, ਜਦੋਂ ਤੁਸੀਂ ਕੰਮ ਸਟਾਰਟ ਕਰ ਲੈਂਦੇ ਤੁਹਾਡੇ ਕੋਲ ਹੋਰ ਕੋਈ ਰਾਹ ਨਹੀਂ ਲੱਭਦਾ, ਤੇ ਉਸ ਟਾਈਮ ਔਖਾ ਸੀਗਾ। ਐਂਡ ਉਸ ਟਾਈਮ 2008 ਦੇ ਵਿੱਚ 9 ਦੇ ਵਿੱਚ ਰਿਸੈਸ਼ਨ ਬਹੁਤ ਜ਼ਿਆਦਾ ਚੱਲਦੀ ਸੀ, ਤੁਹਾਡੇ ਕੋਲ ਜੋਬ ਲੱਭਣੀ ਪਾਰਟ ਟਾਈਮ ਬਹੁਤ ਹੀ ਔਖੀ ਸੀਗੀ।
ਤੇ ਤੁਸੀਂ ਸਟੂਡੈਂਟ ਹੋਣ ਦੇ ਬਾਵਜੂਦ, ਤੁਹਾਨੂੰ ਪਤਾ ਕਿ ਤੁਹਾਡੇ ਤੇ 20 ਘੰਟੇ ਪਰ ਵੀਕ ਦਾ ਇੱਕ ਰਿਸਟ੍ਰਿਕਸ਼ਨ ਲੱਗੀ ਹੋਈ ਹੈ, ਉਹਦੇ ਬਾਵਜੂਦ ਤੁਸੀਂ ਵੱਧ ਘੰਟੇ ਕੰਮ ਕਰਨਾ ਚੂਜ਼ ਕਿਉਂ ਕੀਤਾ?
ਭਾਜੀ ਆਫ ਕੋਰਸ ਜਦੋਂ ਤੁਹਾਨੂੰ ਪੂਰਾ ਮਿਹਨਤ ਨਾਲ ਨਹੀਂ ਮਿਲਦਾ ਫਿਰ ਤੁਸੀਂ ਉਸ ਤੋਂ ਵੱਧ ਘੰਟੇ ਕਰਕੇ ਹੀ ਆਪਣਾ, ਜੇ ਮੈਨੂੰ 20 ਆਵਰਸ ਦੇ ਪੂਰੇ ਪੈਸੇ ਮਿਲਦੇ ਤੇ ਇਸ ਕੋਨ ਵੀ ਮੋਰ ਦੈਨ ਅਰਾਊਂਡ $20 ਐਨ ਆਵਰ ਦੈਟ ਟਾਈਮ, ਪਰ ਤੁਹਾਨੂੰ $9 ਮਿਲਦੇ ਮੈਂ ਅੱਧੇ ਤਾਂ ਤੁਸੀਂ 40 ਘੰਟੇ ਕਰੋਗੇ ਨਾ।
ਤੇ ਹੁਣ ਤੁਸੀਂ ਜਦੋਂ ਵੇਜ ਰੀਪੇਮੈਂਟ ਪ੍ਰੋਗਰਾਮ ਸ਼ੁਰੂ ਹੋਇਆ, ਤੁਸੀਂ ਜਿਹੜਾ ਆਪਣਾ ਕਲੇਮ 7-11 ਨੂੰ ਪ੍ਰੈਜ਼ੈਂਟ ਕੀਤਾ, ਕਿੰਨਾ ਕਲੇਮ ਸੀ ਉਹ?
ਭਾਜੀ ਇਹ ਮਾਰਚ 2008 ਤੋਂ ਲੈ ਕੇ ਫਰਵਰੀ 2016 ਤੱਕ ਦਾ ਕਲੇਮ ਸੀਗਾ। ਭਾਜੀ ਘੰਟਿਆਂ ਦਾ ਮੈਂ ਟੋਟਲ ਨਹੀਂ ਸੀ ਕੀਤਾ, ਜਿਹੜੀ ਮੈਂ ਸੀਟ ਭਰ ਕੇ ਭੇਜੀ ਸੀ 7-11 ਦੇ ਮੁਤਾਬਿਕ, ਜਿਹੜਾ ਉੱਥੇ ਮੇਰਾ ਕੇਸ ਅਫਸਰ ਸੀਗਾ ਉਹਨਾਂ ਦੇ ਮੁਤਾਬਿਕ ਮੇਰੇ 15,200 ਘੰਟੇ ਸੀਗੇ ਜਿਹੜੇ ਮੈਂ ਅੰਡਰਪੇਡ ਕੰਮ ਕੀਤਾ। ਇਹ ਕਲੇਮ ਮੇਰਾ ਅਰਾਊਂਡ $500,000 ਬਣਦਾ ਸੀਗਾ। ਹਾਂਜੀ, ਬਟ ਐਨ ਮੌਕੇ ਤੇ ਇਹਨਾਂ ਨੇ ਮੈਨੂੰ ਇਹ ਕਹਿ ਕੇ ਕੇਸ ਰਿਫਿਊਜ਼ ਕਰ ਦਿੱਤਾ। 2 ਦਿਨ ਪਹਿਲਾਂ ਉਹ ਕਹਿ ਰਹੇ ਨੇ ਯੂ ਵਿਲ ਗੈਟ ਯੂ ਬੈਕ ਪੇ ਸੂਨ, ਬਟ ਲੇਟਰ ਉਹ ਕਹਿੰਦੇ ਸਾਡੇ ਸੀਨੀਅਰ ਐਨਾਲਿਸਟ ਨੇ ਉਹ ਕੀਤੀ ਹੈ ਵੀ ਤੂੰ ਫਰੈਂਚਾਈਜ਼ੀ ਦੇ ਨਾਲ ਅਲੀਗਲ ਕੰਮ ਦੇ ਵਿੱਚ ਸ਼ਾਮਿਲ ਸੀਗਾ, ਸੋ ਇਸ ਕਰਕੇ ਅਸੀਂ ਤੇਰਾ ਕੇਸ ਰਿਫਿਊਜ਼ ਕਰਦੇ ਹਾਂ। ਅਲੀਗਲ ਕੰਮ ਕੀ ਸੀਗਾ, ਫਰੈਂਚਾਈਜ਼ੀ ਸਟੋਰ 'ਚ ਆਉਂਦਾ ਨਹੀਂ ਸੀਗਾ, ਫਰੈਂਚਾਈਜ਼ੀ ਦਾ ਦੀ ਵਾਈਫ ਆ ਕੇ ਤੁਹਾਨੂੰ ਪੈਸੇ ਵਿਦਡਰੋ ਕਰਵਾ ਕੇ ਸਟੋਰ 'ਚ ਦੇ ਜਾਂਦੇ ਨੇ, ਐਂਡ ਉਹ ਤੁਹਾਨੂੰ ਕਹਿੰਦੇ ਨੇ ਸਟੋਰ ਦੇ ਵਿੱਚ ਪੈਸੇ ਨਹੀਂ ਰੱਖਣੇ, ਤੁਸੀਂ ਉਹਨਾਂ ਦੀ ਗੱਲ ਮੰਨਦੇ ਹੋਏ ਸੀਗਾ, ਇਹ ਵੀ ਅਲੀਗਲ ਕੰਮ ਸੀਗਾ।
ਯਾਨੀ ਤੁਹਾਡੇ ਜਿਹੜਾ ਰਿਫਿਊਜ਼ਲ ਲੈਟਰ ਹੈਗਾ ਤੁਹਾਡੇ ਕਲੇਮ 'ਤੇ, ਉੱਥੇ ਇਹ ਲਿਖਿਆ ਹੋਇਆ ਕਿ ਤੁਸੀਂ 7-11 ਦੇ ਜਿਹੜੀ ਸੈਲਰੀ ਡਿਸਬਰਸਮੈਂਟ ਸੀ ਉਹ ਤੋਂ ਬਾਹਰ ਜਾ ਕੇ ਫਰੈਂਚਾਈਜ਼ੀ ਦੇ ਨਾਲ ਮਿਲ ਕੇ ਕੈਸ਼ ਪੇਮੈਂਟਸ ਕਰਦੇ ਸੀਗੇ, ਅਤੇ ਯਾਨੀ ਤੁਹਾਨੂੰ ਵੀ ਉਹਦੇ ਉਹਨਾਂ ਨੇ ਇੱਕ ਐਕਿਊਜ਼ ਦੱਸਿਆ ਬਾਕੀ ਇੰਪਲੋਈਜ਼ ਦਾ, ਦੀ ਐਕਸਪਲੋਇਟੇਸ਼ਨ ਕਰਨ ਵਾਲਿਆਂ ਨੂੰ ਸ਼ੋਸ਼ਣ ਕਰਨ ਦੇ ਵਿੱਚ।
ਹਾਂਜੀ, ਇਹ ਇਕੱਲਾ ਮੈਂ ਨਹੀਂ ਸੀ ਭਾਜੀ, ਜਦੋਂ ਕਦੀ ਮੈਂ ਨਹੀਂ ਸੀ ਹੁੰਦਾ ਨਾ ਸਟੋਰ 'ਤੇ, ਸ਼ਨੀ ਐਤਵਾਰ ਨੂੰ ਮੈਂ ਕੰਮ ਕਰਦਾ ਹੁੰਦਾ ਸੀ ਜ਼ਿਆਦਾਤਰ
ਜੀ,
ਐਂਡ ਉਹ ਜਦੋਂ ਵੀ ਹੁੰਦੇ ਸੀ ਹਿਸਾਬ ਕਿਤਾਬ ਕਰਦੇ ਸੀਗੇ ਸ਼ਨੀ ਐਤਵਾਰ ਨੂੰ, ਜਿੰਨੇ ਘੰਟੇ ਕਿਸੇ ਦੇ ਪਾਣੇ ਹੁੰਦੇ ਸੀ ਪਲੱਸ ਮਾਈਨਸ ਕਰਕੇ ਜਿੰਨੇ ਕਿਸੇ ਦੇ ਕੈਸ਼ ਬਣਦੇ ਸੀਗੇ ਉਹ ਹਰੇਕ ਬੰਦੇ ਦੀ ਲਿਫਾਫਾ ਬਣਾ ਕੇ ਦੇ ਜਾਂਦੇ ਸੀ। ਜਿਹੜਾ ਬੰਦਾ ਤਾਂ ਸ਼ਾਮ ਨੂੰ ਹੁੰਦਾ ਸੀ ਲੈ ਲੈਂਦਾ ਸੀ, ਦੁਪਹਿਰ ਦੇ ਦੁਪਹਿਰ ਵਾਲੀ ਸ਼ਿਫਟ ਵਾਲਾ ਵੀ ਲੈ ਲੈਂਦਾ ਸੀ। ਜਿਹੜੇ ਨੈਕਸਟ ਬੰਦੇ ਹੁੰਦੇ ਸੀ ਉਹ ਤੁਹਾਡੀ ਰਿਸਪੋਂਸੀਬਿਲਟੀ ਹੁੰਦੀ ਸੀ, ਜੇਕਰ ਤੁਸੀਂ ਨਹੀਂ ਦਿੰਦੇ ਤਾਂ 7-11 ਤੁਹਾਨੂੰ ਫਰੈਂਚਾਈਜ਼ੀ ਤੰਗ ਕਰਦਾ ਸੀ। ਤੁਸੀਂ ਯਾਨੀ ਕਿ ਸਟੋਰ ਦੇ ਵਿੱਚ ਪੈਸੇ ਸੇਫ ਨਹੀਂ ਕਰ ਸਕਦੇ, ਤੁਹਾਨੂੰ ਆਪਣੇ ਅਕਾਊਂਟ ਦੇ ਵਿੱਚ ਹੀ ਜਮ੍ਹਾਂ ਕਰਵਾਉਣੇ ਪੈਂਦੇ ਸੀ ਪੈਸੇ, ਐਂਡ ਉਸ ਦਾ ਪਰੂਫ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਹਮੇਸ਼ਾ ਜਿਹੜੇ ਪੈਸੇ ਡਿਪੋਜ਼ਿਟ ਹੋਏ ਨੇ 7-11 ਦੇ ਨਾਲ ਹੀ ਕੌਮ ਬੈਂਕ ਦਾ ਏਟੀਐਮ ਹੈ ਉੱਥੇ ਹੋਏ ਨੇ, ਅਤੇ 7-11 ਤੋਂ ਵਿਦਡਰੋ ਹੋਏ ਨੇ ਡਿਫਰੈਂਟ ਡਿਫਰੈਂਟ ਟਾਈਮਸ ਇੰਪਲੋਈਜ਼ ਨੂੰ ਦੇਣ ਲਈ। ਐਂਡ ਜਦੋਂ ਕਦੇ ਮੈਂ ਛੁੱਟੀ 'ਤੇ ਹੁੰਦਾ ਸੀ ਜਾਂ ਮੈਂ ਸੈਟਡੇ ਸੰਡੇ ਸ਼ਿਫਟ ਨਹੀਂ ਸੀ ਕਰਦਾ, ਉਦੋਂ ਹੋਰ ਇੰਪਲੋਈਜ਼ ਹੁੰਦੇ ਸੀਗੇ ਜਿਹੜੇ ਇਹੀ ਕੰਮ ਕਰਦੇ ਸੀ।
ਤੁਸੀਂ ਕੋਈ ਤੁਸੀਂ ਤੁਹਾਡਾ ਕਹਿਣਾ ਕਿ ਤੁਸੀਂ ਕੁਝ ਇਲੀਗਲ ਨਹੀਂ ਕੀਤਾ,
ਹਾਂਜੀ,
ਫਿਰ ਤੁਹਾਨੂੰ ਕਿਉਂ ਲੱਗਦਾ ਕਿ 7-11 ਨੇ ਤੁਹਾਡਾ ਕਲੇਮ ਰਿਜੈਕਟ ਕੀਤਾ, ਕਿਉਂ ਕੀਤਾ?
2 ਸਾਲ ਚੱਲਿਆ ਇਹਨਾਂ ਦਾ ਜਿਹੜੇ ਕਲੇਮ ਦਿੰਦੇ ਰਹੇ ਨੇ, ਉਹਨਾਂ ਦੇ ਲਾਸਟ 1 ਈਅਰ ਮੈਂ ਚੈੱਕ ਕਰਦਾ ਰਿਹਾ ਇਹਨਾਂ ਦਾ, ਜਦੋਂ ਆਨਲਾਈਨ ਅਪਡੇਟ ਕਰਦੇ ਹੁੰਦੇ ਸੀ ਨਾ ਵੈਬਸਾਈਟ ਦੇ ਵਿੱਚ ਵੀ ਅਸੀਂ 2100 ਕਲੇਮ ਅਪਰੂਵ ਕਰਤੇ ਇਹਨਾਂ ਦਾ ਟੋਟਲ ਇੰਨੇ ਮਿਲੀਅਨ ਡਾਲਰ, ਜਦੋਂ ਤੁਸੀਂ 21 ਨੂੰ ਭਾਗ ਕਰਦੇ ਹੋ ਜਿੰਨੇ ਮਿਲੀਅਨ ਡਾਲਰ, ਉਹਨਾਂ ਦੀ ਐਵਰੇਜ ਆਲਵੇਜ਼ $39,000-$40,000 ਆਉਂਦੀ ਸੀਗੀ।
ਯਾਨੀ ਤੁਹਾਨੂੰ ਲੱਗਦਾ ਕਿ ਤੁਹਾਡਾ ਕਲੇਮ ਵੱਡਾ ਸੀਗਾ, $500,000 ਦੇ ਨੇੜੇ ਸੀਗਾ, 15,200 ਘੰਟੇ ਜਿੱਦਾਂ ਤੁਸੀਂ ਦੱਸਿਆ, ਉਹ ਇੱਕ ਕਾਰਨ ਸੀਗਾ ਰਿਫਿਊਜ਼ ਕਰਨ ਦਾ?
ਹਾਂਜੀ, ਉਹ ਇੱਕ ਕਾਰਨ ਸੀਗਾ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਇੰਨਾ ਲੰਮਾ ਸਮਾਂ ਮੈਂ ਕੰਮ ਕੀਤਾ ਉੱਥੇ। ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀ ਤੁਸੀਂ ਇੰਡੀਪੈਂਡੈਂਟਲੀ ਇਕੱਲੇ ਇਕੱਲੇ ਜਿਹੜੇ ਬੰਦੇ ਨੇ ਕਦੀ ਵੀ ਉਸ ਸਟੋਰ 'ਤੇ ਕੰਮ ਕੀਤਾ ਉਸ ਨੂੰ ਪੁੱਛ ਕੇ ਦੇਖ ਲਓ, ਜੇ ਮੈਂ ਰਿਸਪੋਂਸੀਬਲ ਸੀ ਅੰਡਰਟੇਕਮੈਂਟ ਲਈ ਤੇ ਆਈ ਵਿਲ ਬੀ ਲਾਇਬਲ।
ਠੀਕ ਹੈ,
ਆਪਾਂ ਉਹਨਾਂ ਬੰਦੇ ਨੂੰ ਪੁੱਛ ਸਕਦੇ ਹਾਂ ਨਾ ਵੀ ਕੌਣ ਰਿਸਪੋਂਸੀਬਲ ਸੀ।
ਤੁਹਾਡਾ ਕਲੇਮ ਰਿਜੈਕਟ ਅਗਸਤ 2017 ਵਿੱਚ ਹੋਇਆ, ਅਤੇ ਉਹ ਤੋਂ ਬਾਅਦ ਤੁਸੀਂ ਕੋਈ ਹੋਰ ਉਹਦਾ ਕੋਈ ਰਿਵਿਊ ਫਾਈਲ ਕੀਤਾ ਜਾਂ ਤੁਸੀਂ ਕਿਸੇ ਹੋਰ ਸਰਕਾਰੀ ਏਜੰਸੀ ਕੋਲ ਗਏ ਹੋ ਉਹਦੀ ਕੰਪਲੇਂਟ ਲੈ ਕੇ, ਜਿੱਦਾਂ ਆਸਟ੍ਰੇਲੀਆ ਦੇ ਵਿੱਚ ਫੇਅਰ ਵਰਕ ਓਮਬਡਸਮੈਨ ਵਗੈਰਾ ਹੈਗੇ ਆ?
ਫੇਅਰ ਵਰਕ ਓਮਬਡਸਮੈਨ ਦੇ ਵਿੱਚ ਹਜੇ ਵੀ ਮੇਰਾ ਕੇਸ ਚੱਲਦਾ ਪਿਆ ਭਾਜੀ, ਕਿਉਂਕਿ ਰੀਸੈਂਟਲੀ ਉਹ ਨੋਰਮਲੀ 10 ਵਰਕਿੰਗ ਡੇਜ਼ ਦਿੰਦੇ ਨੇ ਤੁਹਾਨੂੰ ਵੀ ਤੁਸੀਂ ਤੁਹਾਡਾ ਕੇਸ ਅੱਗੇ ਹੀ ਫਾਰਵਰਡ ਕਰ ਦਾਂਗੇ, ਬਟ ਉਹਨਾਂ ਕੁਛ ਟੈਕਨੀਕਲ ਰੀਜ਼ਨ ਕਰਕੇ ਮੇਰਾ ਕੇਸ ਹੋਇਆ ਨਹੀਂ ਅੱਗੇ ਫਾਰਵਰਡ। ਦੈਨ ਮੈਂ ਉਹਨੂੰ ਰਿੰਗ ਕੀਤੀ ਸੀਗੀ 2 ਵੀਕ ਪਹਿਲਾਂ, ਤੇ ਨੈਕਸਟ ਦਿਨ ਮੈਨੂੰ ਈਮੇਲ ਆਉਂਦੀ ਵੀ ਤੁਹਾਡਾ ਜਿਹੜਾ ਤੁਸੀਂ ਅੰਡਰਪੇਡ ਹੋਏ ਹੋ ਇਹਦੇ ਲਈ ਫਰੈਂਚਾਈਜ਼ੀ ਲਾਇਬਲ ਨਹੀਂ ਹੈਗਾ, ਇਸ ਲਈ 7-11 ਲਾਇਬਲ ਹੈ, ਇਹ ਪ੍ਰੂਫ ਹੋ ਚੁੱਕਿਆ, ਤੁਸੀਂ 7-11 ਨਾਲ ਗੱਲ ਕਰੋ। ਫਿਰ ਮੈਂ ਉਹਨੂੰ ਈਮੇਲ ਕੀਤੀ ਸੀਗੀ ਵੀ ਮੈਨੂੰ ਪਤਾ 7-11 ਲਾਇਬਲ ਹੈ, ਮੈਂ ਤੁਹਾਨੂੰ ਦੱਸ ਰਿਹਾ ਵੀ ਮੈਂ ਅੰਡਰਪੇਡ ਫਰੈਂਚਾਈਜ਼ੀ ਤੋਂ ਹੋਇਆ, ਬਟ 7-11 ਕੋ 7-11 ਨੇ ਮੇਰਾ ਕੇਸ ਰਿਜੈਕਟ ਕੀਤਾ ਇਸ ਬਿਹਾਫ 'ਤੇ ਕੀਤਾ।
ਪਰ ਉੱਥੇ ਹਜੇ ਤੁਹਾਡੀ ਹੀਅਰਿੰਗ ਚੱਲ ਰਹੀ ਹੈ, ਹਜੇ ਕੋਈ ਫਾਈਨਲ ਸਿੱਟੇ 'ਤੇ ਨਹੀਂ ਪਹੁੰਚੇ ਆ ਉਹ?
ਹਾਂਜੀ, ਉਹ ਈਮੇਲ ਤੋਂ ਬਾਅਦ ਹਜੇ ਤੱਕ ਮੈਨੂੰ ਕੋਈ ਰਿਪਲਾਈ ਨਹੀਂ ਆਇਆ, ਐਂਡ ਮੈਨੂੰ ਥੋੜ੍ਹੀ ਉਮੀਦ ਘੱਟ ਹੀ ਲੱਗਦੀ ਹੈ।
ਫਿਲਹਾਲ ਗੱਲ ਕਰਨ ਲਈ ਬਹੁਤ ਧੰਨਵਾਦ ਰਣਜੀਤ।
ਧੰਨਵਾਦ ਜੀ ਤੁਹਾਡੇ, ਬਹੁਤ ਬਹੁਤ ਧੰਨਵਾਦ, ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ।